कुछ ऐसा हो गया सी कि उहदा इलाज उस तरह नहीं सी हो सकता। फिर भी सत दा उपदेश दिंदे सी। उपदेश यह सी कि पै काहू को देत नै नै पै मान त्यान। इंसान जो है यह प्रभु की जोत है। जो जिस जिथे भी देखता है जिस चीज नूं भी देखता है उहदे अंदर प्रभु की जोत है। प्रभु की जोत हुंदा होया ये सारे पछाणे। जदों सारिआं दे अंदर इक देखदा है फिर डर किसदा ते डर किस नूं देणा, किस तों कुछ कहौणा, किस नूं सताउणा। सो इंसान गिर चुकिआ सी, अंधकार च फस चुकिआ सी। सो इह कारज समें दी जो हुकूमत सी उस वेले दे जो शासक सन उहनां दे अंदर दो तरह की भावना सी। ਉਹ ਇਹ ਸੀ ਵੀ ਕੋਈ ਵੀ ਸੱਤ ਦੀ ਆਵਾਜ਼ ਦੇ ਕੇ ਰੋਂਦੀ ਹੋਈ ਜੋ ਜਨਤਾ ਹੈ ਜਿਹਦਾ ਅਧਿਕਾਰ ਕੁਛ ਵੀ ਨਹੀਂ ਸੀ ਰਿਹਾ, ਭੇਡ ਬੱਕਰੀਆਂ ਬਣ ਗਈਆਂ ਸੀ, ਇਹ ਸਮਝਿਆ ਜਾਣ ਲੱਗਿਆ ਸੀ ਕਿ ਕੋਈ ਆਵੇ ਕੋਈ ਜਾਵੇ ਭੇਡਾਂ ਤੋਂ ਤਾਂ ਉਹਨੇ ਲਾਉਣੀ ਹੈ, ਚਾਹੇ ਆਪਣੇ ਹੋਣ ਚਾਹੇ ਬਗਾਨੇ ਹੋਣ, ਸਾਤੋਂ ਤਾਂ ਪੈਸਾ ਖੋਹਣਾ ਹੀ ਖੋਹਣਾ ਹੈ ਰਾਜਿਆਂ ਨੇ। ਸੋ ਇਹ ਅਵਸਥਾ ਹੋਣ ਦੇ ਨਾਲ ਜਨਤਾ ਬਹੁਤ ਥੱਲੇ ਆ ਗਈ ਸੀ। ਧਰਮੀ ਚੁੱਪ ਕਰਕੇ ਪਰਮੇਸ਼ੁਰ ਦੇ ਨਾਲ ਜੁੜੇ ਰਹਿੰਦੇ ਸੀ, ਜ਼ਰੂਰਤ ਨਹੀਂ ਸੀ ਕਿਸੇ ਦੇ ਅੰਦਰ ਵੀ ਅਸੱਤ ਦੇ ਖਿਲਾਫ਼ ਆਵਾਜ਼ ਉਠਾ ਚੁੱਕੀ। ਅਤੇ ਗੁਰੂ ਮਹਾਰਾਜ ਉਹ ਇਤਿਹਾਸ ਲਿਆ ਰਹੇ ਸੀ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੇ ਵੇਲੇ ਕਿਵੇਂ ਇਨਸਾਨ ਰਹਿੰਦਾ ਸੀ, ਦੁਆਪਰ ਦੇ ਅੰਦਰ ਕ੍ਰਿਸ਼ਨ ਮਹਾਰਾਜ ਜੀ ਦੇ ਵੇਲੇ ਇਨਸਾਨ ਦੀ ਸੋਚ ਕੀ ਸੀ, ਕਿਸ ਤਰ੍ਹਾਂ ਦੇ ਨਾਲ ਪਰਿਵਾਰ ਵਿੱਚ ਰਹਿੰਦਾ ਸੀ, ਕਿਵੇਂ ਪੁੱਤਰ ਸੀ, ਕਿਹਾ ਜਿਹਾ ਪਿਤਾ ਸੀ, ਕਿਹਾ ਜਿਹਾ ਭਰਾ ਸੀ, ਕਿਹਾ ਜਿਹਾ ਦੇਸ਼ ਵਿੱਚ ਰਹਿਣ ਵਾਲਾ ਸੀ ਅਤੇ ਸ਼ਾਸਕ ਕਿਹੋ ਜਿਹੇ ਸੀ, ਉਹ ਇੱਕ ਤਰ੍ਹਾਂ ਦਾ ਗਿਆਨ ਖੁੱਲ੍ਹ ਰਿਹਾ ਸੀ। ਸੋ ਇਸ ਚੀਜ਼ ਨੂੰ ਗਲਤ ਸਮਝ ਕੇ ਵਿਅੰਤਾ ਹੋਣ ਲੱਗ ਗਈਆਂ ਕਿ ਹੁਣੇ ਇਸ ਨੂੰ ਦਬਾ ਦਿੱਤਾ ਜਾਵੇ ਅਤੇ ਜੇ ਉੱਠੜੇ ਤਾਂ ਇਹ ਆਪਣੇ ਹੱਕ ਮੰਗਣਗੇ, ਸਾਡਾ ਜੋ ਜ਼ੋਰ ਜ਼ਬਰ ਹੈ ਚੱਲਣਾ ਨਹੀਂ ਹੈ। ਗੁਰੂ ਮਹਾਰਾਜ ਪੌਂਟੇ ਸਾਹਿਬ ਜਾ ਕੇ ਨਿਵਾਸ ਕਰਦੇ ਨੇ, ਉੱਥੇ ਮਹਾਰਾਜ ਨੇ ਮੇਦਨੀ ਪ੍ਰਕਾਸ਼ ਜੋ ਨਾਮ ਦਾ ਰਾਜਾ ਸੀ ਅਤੇ ਫਤਿਹ ਸ਼ਾਹ ਜੋ ਸ਼੍ਰੀਨਗਰ ਦਾ ਰਾਜਾ ਸੀ ਦੋਹਾਂ ਨੂੰ ਕਿਹਾ ਵੀ ਕਿਉਂ ਲੜਦੇ ਹਾਂ, ਲੜਕੇ ਬੰਦੇ ਮਰਦੇ ਨੇ ਅਤੇ ਇਹਦੇ ਵਿੱਚ ਫਰਕ ਕੋਈ ਨਹੀਂ ਪੈਂਦਾ, ਤੁਸੀਂ ਆਪਣੇ ਆਪਣੇ ਰਾਜ ਵਿੱਚ ਰਾਜ ਕਰੋ, ਇੱਕ ਦੂਜੇ 'ਚ ਕਿਉਂ ਦਖਲ ਦਿੰਦੇ ਹੋ, ਤੁਸੀਂ ਮਿੱਤਰਤਾ ਦੇ ਨਾਲ ਰਹੋ ਅਤੇ ਆਦਰਸ਼ਕ ਰਾਜ ਦੇ ਨਾਲ ਜਨਤਾ ਨੂੰ ਸੁੱਖ ਦੇਵੋ। ਇਹ ਜਿਹੜਾ ਪੈਸਾ ਤੁਸੀਂ ਫੌਜਾਂ 'ਤੇ ਖਰਚ ਕੇ ਬਰਬਾਦ ਕਰਦੇ ਹੋ ਇਹੀ ਜਨਤਾ ਦੇ ਲਾਭ ਹਿੱਤ ਖਰਚੋ, ਦੋਏ ਸਮਝ ਲਈ। ਅਖੀਰ ਐਸਾ ਵਾਕਾ ਹੋਇਆ ਕਿ ਭੀਮ ਚੰਦ ਜਿਸ ਦੀ ਮਹਾਰਾਜ ਨਾਲ ਬੜੀ ਈਰਖਾ ਸੀ, ਉਸਦਾ ਲੜਕਾ ਫਤਿਹ ਸ਼ਾਹ ਦੀ ਲੜਕੀ ਦੇ ਨਾਲ ਵਿਆਹਿਆ ਗਿਆ ਤਾਂ ਉਸ ਵੇਲੇ ਮਹਾਰਾਜ ਨੇ 125,000 ਦਾ ਤੰਬੋਲ ਭੇਜਿਆ ਅਤੇ ਇਹ ਸਲਾਹ ਠਹਿਰੀ ਵੀ ਇਹਨੂੰ ਲੁੱਟ ਲਓ, ਗਿਫਟ ਨਾ ਲਓ, ਜ਼ੋਰ ਨਾਲ ਖੋਲੋ। ਨੰਦ ਚੰਦ ਜੋ ਗੁਰੂ ਮਹਾਰਾਜ ਦੇ ਦੀਵਾਨ ਸਨ ਉਹਨਾਂ ਨੂੰ ਪਤਾ ਲੱਗ ਗਿਆ ਅਤੇ 100 ਘੋੜਾ ਜੋ ਗੁਰੂ ਮਹਾਰਾਜ ਵਾਸਤੇ ਆ ਰਿਹਾ ਸੀ ਉਹ ਵੀ ਖੋਣ ਦਾ ਯਤਨ ਕਰਿਆ, ਪਰ ਇਹ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜ ਦੀ ਮਿਹਰ ਦੇ ਨਾਲ ਨਿਕਲ ਕੇ ਵਾਪਸ ਪੌਂਡੇ ਚੌਂਕ ਅਤੇ ਮਹਾਰਾਜ ਨੂੰ ਖਬਰ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਇਸ ਵੇਲੇ ਅਵੇਸਲੇ ਹੋਣ ਦਾ ਦੀ ਲੋੜ ਨਹੀਂ ਹੈ, ਸਾਹਿਤ ਰਚਿਆ ਜਾ ਰਿਹਾ, ਪੂਰਾ ਮਨ ਵਾਤਾਵਰਨ ਹੈ ਅਤੇ ਕੁਛ ਕਰਨਾ ਚਾਹੀਦਾ, ਉਹ ਤਾਂ ਆਏ ਸਮਝੋ। ਇੱਧਰ ਗੁਰੂ ਮਹਾਰਾਜ ਦੇ ਪਾਸ 500 ਪਠਾਨ, 4 ਭਰਾ, 4 ਸਰਦਾਰ ਜੋ ਔਰੰਗਜ਼ੇਬ ਨੇ ਕਿਸੇ ਗਲਤੀ ਦੇ ਕਾਰਨ ਕੱਢਦੇ ਸੀ, ਉਹ ਪੀਰ ਬੁੱਧੂ ਸ਼ਾਹ ਨੇ ਗੁਰੂ ਮਹਾਰਾਜ ਦੇ ਪਾਸ ਨੌਕਰ ਰਖਾ ਦਿੱਤੇ। ਲੇਕਿਨ ਇਹਨਾਂ ਦਾ ਮਨ ਵੀ ਡੋਲਣ ਲੱਗ ਗਿਆ। ਸੋ ਹੁਣ ਗੁਰੂ ਮਹਾਰਾਜ ਦਾ ਤਾਂ ਕਿਸੇ ਨਾਲ ਵੈਰ ਨਹੀਂ ਸੀ ਬਿਲਕੁਲ। ਮਹਾਰਾਜ ਕਹਿੰਦੇ ਕਿਸੇ ਨਾਲ ਵੈਰ ਨਹੀਂ, ਮਹਾਰਾਜ ਤਾਂ ਇੱਕ ਦ੍ਰਿਸ਼ਟੀ ਨਾਲ ਦੇਖਦੇ ਸੀ ਸਾਰਿਆਂ ਨੂੰ ਵੀ ਸਾਰਿਆਂ 'ਚ ਪਰਮੇਸ਼ੁਰ ਆਪੇ ਵਰਤ ਰਹੇ, ਸਾਰਿਆਂ ਦਾ ਭਲਾ ਚਾਹੁੰਦੇ ਸੀ। ਉਸ ਵੇਲੇ ਵੀ ਇਹ ਨਾਰਾ ਦਿਲ ਤੋਂ ਚੱਲਦਾ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ, ਹੇ ਵਾਹਿਗੁਰੂ ਸਭ ਦਾ ਭਲਾ ਕਰ। ਸੋ ਉਹ ਅਕਾਰਨ ਗੱਲ ਚੱਲ ਪਈ। ਗੁਰੂ ਮਹਾਰਾਜ ਕਹਿੰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਜੋ ਅਕਾਰਨ ਕਰਦਾ ਹੈ ਚੰਗੇ ਬੰਦਿਆਂ ਪ੍ਰਭੂ ਦੇ ਪਿਆਰਿਆਂ ਦੇ ਨਾਲ ਕਹਿਣਾ ਸ਼ੁਰੂ ਕਰਦਾ। ਕਹਿੰਦੇ ਉਹਦੇ ਭਾਗ ਸ਼ੁਭ ਨਹੀਂ ਹੋਇਆ ਕਰਦੇ, ਉਹਦੀ ਬੁੱਧੀ ਪਿੱਠੀ ਪੁੱਠੀ ਹੋ ਜਾਇਆ ਕਰਦੀ ਹੈ, ਹੋਣਹਾਰ ਹਿਰਦੇ ਵਸੀ ਗਈ ਸਰੀਰੋਂ ਬੁੱਧ। ਸੋ ਉਹਨਾਂ ਵਾਸਤੇ ਚੰਗਾ ਨਹੀਂ ਹੋਇਆ ਕਰਦਾ, ਇਸ ਤਰ੍ਹਾਂ ਫਰਮਾਉਂਦੇ।
ਭਜਨਾਂ ਦੇ ਮੰਦੇ ਕਹਿੰਦੇ ਨਾਲ ਸਾਧੂਆਂ ਦੇ, ਭਜਨਾਂ ਦੇ ਮੰਦੇ ਕਹਿੰਦੇ ਨਾਲ
ਨਾ ਪਾਇਨ ਭੁਗਤ ਨਾਰ ਸੰਤ ਨਾਲ ਖਾਂਦੇ
ਚਾਰ ਵੇਦ ਕਰਨ ਸਾਰੇ ਸਾਧੂ ਸਾਰੇ ਮੁਨੀ ਸਾਰੇ ਭਗਤ ਸਾਰੇ ਗੁਰਮੁਖ ਚਾਰ ਵੇਦ ਛੇਈ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜ਼ਬੂਰ ਬਾਈਬਲ ਮਹਾਰਾਜ ਕਹਿੰਦੇ ਸਾਰੇ ਗ੍ਰੰਥ ਕੀ ਕਹਿੰਦੇ ਨੇ ਕਹਿੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ ਜੋ ਮੂੰਹ ਤੋਂ ਬੋਲ ਦਿੱਤਾ ਉਹ ਬਚਨ ਹੋਇਆ ਕਰਦਾ ਕਿਉਂਕਿ ਉਹਨਾਂ ਦੇ ਮੂੰਹ ਦੇ ਉੱਤੇ ਸੱਤ ਨਹੀਂ ਹੋਇਆ ਕਰਦਾ ਸੱਤ ਹੋਇਆ ਕਰਦਾ ਸੱਤ ਨਾਲ ਜੁੜੇ ਹੋਏ ਨੇ ਸੱਤ ਨਾਲ ਜੁੜਿਆ ਹੋਇਆ ਜੋ ਵਚਨ ਕਰਦਾ ਉਹ ਸੱਤ ਹੋਇਆ ਕਰਦਾ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਭਾਈ ਗੌਰਾ ਭਾਈ ਭਗਤੂ ਦਾ ਵੱਡਾ ਪੁੱਤਰ ਭਾਈ ਆਦਮ ਦਾ ਪੋਤਰਾ ਬਰਾੜ ਦਾ ਭਾਈ ਭਗਤੂ ਦਾ ਜਨਮ ਗੁਰੂ ਚੌਥੇ ਪਾਤਸ਼ਾਹ ਦੇ ਵਰਦਾਨ ਨਾਲ ਹੋਇਆ ਸੀ ਭਾਈ ਆਦਮ ਨੇ ਸੇਵਾ ਕੀਤੀ ਗੁਰੂ ਮਹਾਰਾਜ ਪ੍ਰਸੰਨ ਹੋ ਗਏ ਕਹਿੰਦੇ ਬੋਲ ਭਾਈ ਆਦਮ ਕੀ ਚਾਹੀਦਾ ਹੁਣ ਤਾਂ ਅਸੀਂ ਉਹੀ ਕਹਿ ਦਿੰਦੇ ਹਾਂ ਨਾ ਸੰਤਾਂ ਕੋਲ ਜਾ ਕੇ ਵੀ ਸਾਨੂੰ ਆਹ ਮਿਲ ਜੇ ਜੀ ਪੁੱਤਰ ਮਿਲ ਜੇ ਜੀ ਸਾਡੀ ਸਿਹਤ ਠੀਕ ਹੋ ਜੇ ਸਾਡਾ ਫਲਾਣਾ ਹੋ ਜੇ ਪਤਾ ਕਿੰਨੀ ਕਿੰਨੀ ਸੇਵਾ ਕਰਦੇ ਸੀ ਐਵੇਂ ਨਹੀਂ ਸੰਤ ਕਿਹਾ ਕਰਦੇ ਅੰਦਰੋਂ ਕੋਈ ਲਹਿਰ ਉੱਠ ਖੜੇ ਆਪੇ ਹੀ ਕਹਿ ਦਿੰਦੇ ਨੇ ਉਹ ਲਹਿਰ ਪਰਮੇਸ਼ਰ ਦੀ ਹੋਇਆ ਕਰਦੀ ਹੈ ਜਵਾਰ ਭਾਟਾ ਹੋਇਆ ਕਰਦੀ ਗੁਰੂ ਮਹਾਰਾਜ ਨੇ ਜਦ ਦੇਖਿਆ ਬਈ ਸੰਗਤ ਨੂੰ ਹੱਥ ਤੋਂ ਜ਼ਿਆਦਾ ਪਾਲਾ ਸੀ ਅੱਜ ਲੱਕੜੀ ਹੈ ਨਹੀਂ ਸੀ ਕੱਪੜੇ ਵਸਤਰ ਸਭ ਗਿੱਲੇ ਸੀ ਸਰਦੀ ਦਾ ਮਹੀਨਾ ਸੀ ਇਹ ਧੂਣੀਆਂ ਕਿਹਨੇ ਲਾਈਆਂ ਭਾਈ ਕਹਿਣ ਲੱਗੇ ਮਹਾਰਾਜ ਇੱਕ ਆਦਮ ਬਰਾੜ ਹੈ ਜੰਗਲ ਦੇਸ਼ ਦਾ ਉਹਨਾਂ ਦਿਨਾਂ 'ਚ ਬਠਿੰਡਾ ਫਰੀਦਕੋਟ ਇਹ ਸਾਰੇ ਇਲਾਕੇ ਨੂੰ ਜੰਗਲ ਦੇਸ਼ ਮਾਨਸਾ ਵਗੈਰਾ ਨੂੰ ਕਿਹਾ ਕਰਦੇ ਸੀ ਭੋਲੇ ਪਾਲੇ ਲੋਕ ਹੋਇਆ ਕਰਦੇ ਸੀ ਗੁਰੂ ਦੇ ਦਰ ਤੇ ਆ ਗਿਆ। ਕਿਸੇ ਨੇ ਦੱਸਦਾ ਚਾਰ ਪਦਾਰਥ ਜੇ ਕੋ ਮੰਗ ਹੈ ਸਾਧਜਨਾਂ ਦੀ ਸੇਵਾ ਲੱਗ ਜਾਵੇ। ਕਹਿੰਦੇ ਕਿੰਨੀ ਕਰੇ, ਕਹਿੰਦੇ ਜਥੇ ਉਹ ਪ੍ਰਸੰਨ ਨਹੀਂ ਹੁੰਦੇ, ਪ੍ਰਸੰਨ ਹੋ ਕੇ ਜੇ ਬਚਨ ਕਰ ਦੇਣਗੇ ਫਿਰ ਪੂਰਾ ਹੋ ਜਾਏਗਾ। ਸੋ ਭਾਈ ਆਦਮ ਪਰਿਵਾਰ ਸਮੇਤ ਆ ਗਿਆ, ਇੱਕ ਲੜਕੀ ਹੈ, ਇੱਕ ਆਪ ਹੈ ਤੇ ਘਰ ਵਾਲੀ। ਬਹੁਤ ਸੇਵਾ ਕਰੀ, ਸਾਲ ਲੰਘ ਗਿਆ, ਦੋ ਸਾਲ ਲੰਘ ਗਏ। ਲੱਕੜੀਆਂ ਲਿਆਉਂਦਾ ਰੋਜ਼ ਗੁਰੂ ਕੇ ਲੰਗਰ, ਇੱਕ ਭਰਾ ਗੁਰੂ ਕੇ ਲੰਗਰ ਚ ਦਿੰਦਾ ਤੇ ਇੱਕ ਭਰਾ ਆਪਣੇ ਕੋਲ ਰੱਖ ਲੈਂਦਾ ਤੇ ਬਾਕੀ ਮਿਹਨਤ ਕਰਕੇ ਆਪਣਾ ਪ੍ਰਸ਼ਾਦਾ ਪਾਣੀ ਚਲਾਉਂਦਾ। ਲੰਗਰੋਂ ਨਹੀਂ ਛੱਡਦਾ ਗੁਰੂ ਕੇ। ਦੋ ਸਾਲ ਢਾਈ ਸਾਲ ਲੰਘ ਗਏ, ਨੇਚੇ ਨਾਲ ਸੇਵਾ ਕਰ ਰਿਹਾ ਵੀ ਕਦੇ ਤਾਂ ਦਿਆਲ ਹੋਏਗਾ, ਬਚਨ ਲਵਾਂਗੇ। ਉਸ ਵੇਲੇ ਸੰਗਤ ਬਾਹਰ ਗਈ ਹੋਈ ਹੈ, ਗੁਰੂ ਮਹਾਰਾਜ ਗੁਰੂ ਚੌਥੇ ਪਾਤਸ਼ਾਹ ਬਾਹਰ ਗਏ ਹੋਏ ਨੇ ਤੇ ਜਦੋਂ ਵਾਪਸ ਆਏ ਤਾਂ ਸਰਦੀ ਦਾ ਮਹੀਨਾ, ਕਣੀਆਂ ਪੈਣ ਲੱਗ ਗਈਆਂ, ਕੱਪੜੇ ਭਿੱਜ ਗਏ। ਮਹਾਰਾਜ ਨੇ ਸ਼੍ਰੀਮਾਨ ਨੂੰ ਪੁੱਛਿਆ ਲਾਂਗਰੀ ਨੂੰ ਕਿ ਲੱਕੜ ਹੈ, ਕਹਿੰਦਾ ਮਹਾਰਾਜ ਲੰਗਰ ਜੋਗੀ ਹੋਈ ਹੈ। ਮਹਾਰਾਜ ਚੁੱਪ ਕਰਕੇ ਅੰਦਰ ਚਲੇ ਗਏ। ਲੇਕਿਨ ਸੰਗਤ ਦਾ ਜੋ ਦੁੱਖ ਹੁੰਦਾ ਹੈ ਉਹ ਐਸਾ ਨਹੀਂ ਵੀ ਗੁਰੂ ਉਸ ਤੋਂ ਜਾਣ ਹੁੰਦਾ, ਘੱਟ ਘੱਟ ਕੇ ਪਟ ਪਟ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਪੀੜਾ ਨੂੰ ਪਛਾਣਦਾ। ਤੇ ਅੰਮ੍ਰਿਤ ਵੇਲੇ ਜਾਂ ਮਹਾਰਾਜ ਇਸ਼ਨਾਨ ਕਰਕੇ ਬਾਹਰ ਆਏ, ਕੀ ਦੇਖਦੇ ਆ ਚੱਲਣਾ ਹੀ ਚੱਲਣਾ ਹੋਇਆ ਪਿਆ। ਤਾਂ ਉਸ ਵੇਲੇ ਮਹਾਰਾਜ ਕਹਿੰਦੇ ਕਿਹਨੇ ਇੰਨੀਆਂ ਧੋਣੀਆਂ ਲਾ ਤੀਆਂ? ਸੇਵਾਦਾਰ ਕਹਿਣ ਲੱਗਿਆ ਪਾਤਸ਼ਾਹ ਇੱਕ ਬਰਾੜ ਨਾਮ ਦਾ, ਇੱਥੇ ਆਦਮ ਨਾਮ ਦਾ ਇੱਕ ਬਰਾੜ ਜਾਤ ਦਾ ਸੇਵਾ ਕਰਦਾ ਹੈ, ਉਸ ਨੇ ਮਹਾਰਾਜ ਆਪਣੇ ਘਰੋਂ ਲਿਆ ਕੇ ਲੱਕੜੀਆਂ ਦੇ ਢੇਰ ਲਾਏ ਨੇ ਸਾਰਿਆਂ ਦੇਰਿਆਂ ਦੇ ਅੱਗੇ ਤੇ ਧੋਣੀਆਂ ਮੱਚ ਰਹੀਆਂ ਨੇ ਤੇ ਨਿੱਘ ਹੋ ਗਿਆ, ਸੰਗਤ ਆਰਾਮ ਕਰ ਰਹੀ ਹੈ, ਵਸਤਰ ਸੁੱਕ ਗਏ ਨੇ। ਮਹਾਰਾਜ ਕਹਿੰਦੇ ਸਵੇਰੇ ਪੇਸ਼ ਕਰਿਓ ਸਾਡੇ। ਸਵੇਰੇ ਪੇਸ਼ ਕਰਿਆ, ਕਹਿੰਦੇ ਭਾਈ ਆਦਮ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹੋਏ ਹਾਂ, ਮੰਗ ਕੀ ਮੰਗਦਾ? ਗੁਰੂ ਨਾਨਕ ਦਾ ਦਰ ਖੁੱਲ ਗਿਆ ਤੇਰੇ ਵਾਸਤੇ। ਉਸ ਵੇਲੇ ਭਾਈ ਆਦਮ ਸ਼ਰਮਾ ਗਿਆ ਵੀ ਉਮਰ ਵਡੇਰੀ ਹੋ ਗਈ, ਘਰ ਵਾਲੀ ਦੀ ਉਮਰ ਵੀ ਵੱਡੀ ਹੈ, ਮੈਂ ਜੇ ਕਿਹਾ 70 ਸਾਲ ਦਾ ਹੋ ਗਿਆ ਵੀ ਮੈਂ ਕਿਵੇਂ ਕਹਾਂ ਵੀ ਲੜਕੇ ਦੀ ਦਾਤ ਦਿਓ। ਜੱਗ ਗਿਆ, ਮਹਾਰਾਜ ਨਾਮਦਾਨ ਦੇ ਦਿਓ। ਕਹਿੰਦੇ ਨਹੀਂ, ਅਸਲੀ ਗੱਲ ਕਰ, ਜੋ ਲੁਕੋਈ ਬੈਠਾ ਛੁਪਾਈ ਬੈਠਾ। ਕਹਿੰਦੇ ਚੰਗਾ, ਕੱਲ ਨੂੰ ਕਰੀ। ਤਿੰਨ ਬਚਨ ਮਹਾਰਾਜ ਨੇ ਕਰਦੇ, ਮਹਾਂਪੁਰਸ਼ਾਂ ਦੇ ਤਿੰਨ ਬਚਨ ਆਉਂਦੇ ਨੇ, ਤਿੰਨ ਬਚਨਾਂ ਦੇ ਅੰਦਰ ਕਾਂਗ ਦੇਣ ਦੀ ਉਭਰੀ ਹੋਈ ਹੁੰਦੀ ਹੈ, ਲਹਿਰ ਹੁੰਦੀ ਹੈ ਜਵਾਰ ਭਾਟੇ ਵਰਗੀ ਪ੍ਰਸੰਨਤਾ ਦੀ। ਤੀਸਰੇ ਬਚਨ ਤੇ ਲੈ ਲਵੇ ਫਿਰ ਰਹਿ ਜਾਂਦਾ। ਮਹਾਰਾਜ ਕਹਿੰਦੇ ਕੋਈ ਨਾ, ਤੂੰ ਕੱਲ ਨੂੰ ਆਈ, ਤੇਰੀ ਮੰਗ ਉਸੇ ਤਰ੍ਹਾਂ ਪਈ ਆ, ਅਸੀਂ ਬਹੁਤ ਪ੍ਰਸੰਨ। ਦੂਸਰੇ ਦਿਨ ਫਿਰ ਆਏ, ਫਿਰ ਪੁੱਛਿਆ, ਲੜਕੀ ਕਹਿਣ ਲੱਗੀ ਪਾਤਸ਼ਾਹ ਇਹ ਮੇਰੇ ਮਾਂ ਬਾਪ ਸੰਗਦੇ ਨਹੀਂ, ਕਹਿੰਦੇ ਮੈਨੂੰ ਤੁਸੀਂ ਇੱਕ ਬੀਰ ਦੇ ਦਿਓ। ਮਹਾਰਾਜ ਨੇ ਨੇਤਰ ਬੰਦ ਕਰੇ, ਖੋਲ ਲਏ, ਕਹਿੰਦੇ ਭਾਈ ਆਦਮ ਤੇਰੇ ਤਾਂ 7 ਜਨਮ ਤੱਕ ਪੁੱਤਰ ਨਹੀਂ ਹੋਣਾ, ਕਿਉਂਕਿ ਤੇਰੇ ਲੇਖ ਐਸੇ ਹੀ ਲਿਖੇ ਹੋਏ ਨੇ, ਪਰ ਤੈਂ ਸਾਨੂੰ ਸੇਵਾ ਕਰਕੇ ਪ੍ਰਸੰਨ ਕਰ ਲਿਆ, ਤੇਰੇ ਕਰਮਾਂ ਦਾ ਪੁੱਤਰ ਕੋਈ ਨਹੀਂ ਆਉਣਾ, ਸਾਡਾ ਇੱਕ ਪੁੱਤਰ ਚੌਥਾ ਆਉਣਾ, ਉਹ ਅਸੀਂ ਤੈਨੂੰ ਆਪਣਾ ਪੁੱਤਰ ਦਿੰਦੇ, ਪਰ ਉਹ ਜਮਾਂਦਰੂ ਸਿੱਧ ਹੋਏਗਾ, ਉਹਦੀ ਬੇਅਦਬੀ ਨਾ ਕਰੀ, ਨਰਾਦਰੀ ਨਾ ਕਰੀ, ਉਹ ਮਹਾਂਪੁਰਖ ਆਏਗਾ। ਸੋ ਇਸ ਤਰ੍ਹਾਂ ਉਹਦਾ ਨਾਮ ਭਾਈ ਭਗਤੂ ਰੱਖੀ। ਸੋ ਭਾਈ ਭਗਤੂ ਪ੍ਰਵਾਨ ਸੀ ਗੁਰੂ ਘਰ ਦੇ ਅੰਦਰ, ਸਿੱਖੀ ਸੇਵਕੀ ਸਾਰੀ ਮਾਲਵੇ ਦੀ ਲੈ ਕੇ ਆਇਆ ਕਰਦਾ ਸੀ, ਤੇ ਉਹਨਾਂ ਦਾ ਲੜਕਾ ਭਾਈ ਗੌਰਾ ਬੜੀ ਜ਼ਮੀਨ ਜਾਇਦਾਦ ਦਾ ਮਾਲਕ, 300 ਹਰ ਵਕਤ ਘੋੜ ਸਵਾਰ ਨਾਲ ਰੱਖਿਆ ਕਰਦੇ ਸੀ, ਬਾਕੀ ਪੈਦਲ ਸੀ, 300 ਨਾਲ ਰਹਿੰਦੇ ਸੀ ਜਿੱਧਰ ਜਾਂਦਾ ਸੀ। ਘੋੜਿਆਂ ਦੇ ਦਾਣਾ ਪੀਸਣ ਵਾਸਤੇ ਸੇਵਾ ਕਰਨ ਵਾਲੇ ਗੁਰਸਿੱਖ ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰਦੇ। ਉਹਨਾਂ ਦੇ ਵਿੱਚ ਇੱਕ ਭਾਈ ਗੋਦੜੀਆ ਚੱਕੀ ਦੇ ਨਾਲ ਦਾਣਾ ਪੀਹਿਆ ਕਰਦਾ ਸੀ, ਲੇਕਿਨ ਉਹ ਭੇਦ ਅਵਸਥਾ ਦਾ ਸੀ, ਇਸ ਗੱਲ ਦਾ ਪਤਾ ਨਹੀਂ ਲੱਗਦਾ। ਸਾਰੇ ਮਹਾਤਮਾ ਸੇਵਕਾਂ ਤੋਂ ਵੀ ਡਰਦੇ ਰਹਿੰਦੇ ਨੇ ਵੀ ਪਤਾ ਨਹੀਂ ਕੋਈ ਇਹੋ ਜਿਹਾ ਹੋਵੇ, ਇਹਨਾਂ 'ਚ ਕੋਈ ਉਲਟ ਫੁਲਟ ਵਚਨੇ ਨਾ ਕਰਦੇ, ਕਿਉਂਕਿ ਜਵਾਨ ਦੇ ਉੱਤੇ ਪਰਮੇਸ਼ਰ ਬਹਿ ਜਾਂਦਾ। ਪ੍ਰਭ ਜੀ ਵਸੇ ਸਾਧ ਕੀ ਰਸਨਾ। ਸੋ ਇਹ ਕਿਸੇ ਪ੍ਰਬੰਧਕ ਮਾਮਲੇ ਦੇ ਅੰਦਰ ਆ ਕੇ ਇੱਕ ਨੌਕਰ ਨੂੰ ਘੂਰਨ ਲੱਗ ਗਏ, 2-4 ਥੱਪੜ ਮਾਰਤੇ, ਤੇ ਇਹ ਚੱਕੀ ਚਲਾਉਂਦੇ ਚਲਾਉਂਦੇ ਕਹਿਣ ਲੱਗੇ, ਕਹਿੰਦੇ ਭਾਈ ਦੌਰਾ ਇਹ ਵੀ ਗੁਰੂ ਦਾ ਸਿੱਖ ਹੈ, ਮਾਰਨਾ। ਕਹਿੰਦੇ ਭਾਈ ਗੋਦੜੀਆ ਤੈਨੂੰ ਕੀ ਪਤਾ, ਤੂੰ ਆਪਣਾ ਕੰਮ ਕਰ। ਕਹਿੰਦੇ ਬੜਾ ਆਫਰਿਆ ਹੈ, ਹੁਣ ਭਗਤ ਮੁਖ ਹੈ ਤੇ ਬੋਲਦੇ ਸੇ।